ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਨਾਨਕ ਗੁਰੂ ਗੋਬਿੰਦ ਸਿੰਘ ਪੂਰਨ ਹਰਿ ਅਵਤਾਰ ਜਗਮਗ ਜੋਤ ਵਿਰਾਜਹੀ ਸ੍ਰੀ ਗੁਰੂ ਗ੍ਰੰਥ ਮਜ਼ਾਰ ਜਿਉਂ ਬੁਲਾਵਹਿ ਤਿਉਂ ਬੋਲਹਿ ਸੁਆਮੀ ਕੁਦਰਤ ਕਵਨ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਤਸੰਗ ਜੀਓ ਆਪ ਸਾਰੀਆਂ ਸੰਗਤਾਂ ਗੁਰੂ ਨਾਨਕ ਦੇ 11ਵੇਂ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਪੰਥ ਦਰਦੀਆਂ ਦੀ ਬਹੁਤ ਵੱਡੀ ਇਕੱਤਰਤਾ ਵਿਸ਼ੇਸ਼ ਕਰਕੇ ਜੋ ਦਿਹਾੜਾ ਰੱਖਿਆ ਗਿਆ ਹੈ ਸ਼ਹੀਦੀ ਦਿਵਸ, ਉਹਦੇ 'ਤੇ ਆਪ ਜੀ ਕੁਰਬਾਨੀਆਂ ਦੇਣ ਵਾਲੇ ਮਹਾਨ ਯੋਧਿਆਂ ਦੇ ਸੰਬੰਧੀ ਵੀ ਬੈਠੇ ਹੈ ਪਰਿਵਾਰ, ਔਰ ਸਿੱਖੀ ਪਰਿਵਾਰ ਹੋਣ ਦੇ ਨਾਤੇ ਜਿਸ ਨੂੰ ਗੁਰੂ ਸਾਹਿਬ ਨੇ ਕਿਹਾ ਸੁਖੀ ਵਸੈ ਮੋਰੋ ਪਰਿਵਾਰਾ, ਦੋ ਤਰ੍ਹਾਂ ਪਰਿਵਾਰਾਂ ਦੇ ਲੋਕ ਗੁਰਸਿੱਖੀ ਦੇ ਅੰਦਰ ਮੰਨੇ ਹੋਏ ਹੈ, ਸੰਸਾਰਕ ਅਤੇ ਪਰਮਾਰਥ, ਅਤੇ ਦੋਨੇ ਹੀ ਤਰ੍ਹਾਂ ਦੇ ਨਾਲ ਆਪਣਾ ਗੁਰਸਿੱਖੀ ਦੇ ਰਿਸ਼ਤੇ ਦੇ ਨਾਲ ਜਿਨ੍ਹਾਂ ਨੇ ਪਰਿਵਾਰਾਂ ਵਿੱਚ ਜਨਮ ਲੈ ਕੇ ਸ਼ਹੀਦੀਆਂ ਦਿੱਤੀਆਂ, ਦੂਸਰੇ ਪਾਸੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬੇਟੇ ਹੋਣ ਦੇ ਨਾਤੇ, ਬੇਟੀਆਂ ਹੋਣ ਦੇ ਨਾਤੇ ਤਾਂ ਸਾਡੇ ਆਪਣੇ ਪਰਿਵਾਰ ਦੇ ਹੀ ਮੈਂਬਰ ਹਨ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਸ ਰਿਸ਼ਤੇ ਨੂੰ ਸੰਸਾਰ ਦੇ ਰਿਸ਼ਤੇ ਨਾਲ ਮਜ਼ਬੂਤ ਦੱਸਿਆ। ਉਹ ਕਹਿੰਦੇ ਹੈ ਗੁਰਮੁਖ ਸੇਵਾ ਗੁਰਸਿੱਖਾਂ, ਗੁਰਸਿੱਖ ਮਾਂ ਪਿਓ ਭਾਈ ਮਿੱਤਰ। ਗੁਰਸਿੱਖੀ ਦਾ ਰਿਸ਼ਤਾ ਨਾਤਾ ਸੰਸਾਰ ਦੇ ਰਿਸ਼ਤੇ ਤੋਂ ਵੀ ਅੱਗੇ ਹੈ, ਪਰ ਜੇ ਕੋਈ ਸਮਝੇ ਗੁਰੂ ਕਿਰਪਾ ਕਰੇ। ਦਾਸ ਨੂੰ ਹੁਕਮ ਹੋਇਆ ਕਿਉਂਕਿ ਸੋਮਵਾਰ ਤੋਂ ਲਗਾਤਾਰ ਕਥਾ ਦੀ ਹਰ ਸਾਲ ਦੀ ਤਰ੍ਹਾਂ ਦਾਸ ਹਾਜ਼ਰੀ ਭਰ ਰਿਹਾ ਹੈ, ਅਤੇ 1997-98 ਤੋਂ ਲੈ ਕੇ ਪਾਪ ਸੰਗਤਾਂ ਦੇ ਦਰਸ਼ਨ ਦੀਦਾਰੇ ਹਰ ਸਾਲ ਹੁੰਦੇ ਹੈ, ਅਤੇ ਅੱਜ ਜੋ ਵਿਸ਼ੇਸ਼ ਕਰਕੇ ਦਿਹਾੜਾ ਹੈ ਉਹਦੇ 'ਚ ਲੜੀਵਾਰ ਕਥਾ ਜਾਂ ਗੁਰਬਾਣੀ ਦੇ ਕੋਈ ਗੁਰਮਤਿ ਗੋਹਜ ਵਿਸ਼ਿਆਂ 'ਤੇ ਜਾਂ ਕੋਈ ਨਾਮ ਜਾਂ ਵੈਰਾਗ ਜਾਂ ਗਿਆਨ ਜਾਂ ਸੇਵਾ ਸਿਮਰਨ ਦੀ ਕੋਈ ਵਿਸ਼ੇ ਦੀ ਬਾਤ ਨਹੀਂ, ਗੁਰਬਾਣੀ ਦੇ 'ਚ ਆਏ ਹੋਏ ਸ਼ਹੀਦ ਪਦ ਦੇ ਉੱਤੇ ਦਾਸ ਆਪ ਜੀ ਦੇ ਨਾਲ ਵਿਚਾਰ ਸਾਂਝੇ ਕਰੇ। ਸ਼ਹੀਦ ਸ਼ਬਦ ਦੀ ਪਰਿਭਾਸ਼ਾ ਕੀ ਹੈ, ਔਰ ਸ਼ਹੀਦ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਸ ਕਿਸ ਥਾਂ 'ਤੇ ਕਿਸ ਅਰਥ ਦੇ ਵਿੱਚ ਸਤਿਗੁਰਾਂ ਨੇ ਵਰਤਿਆ ਹੋਇਆ, ਜੋ ਸਾਡੇ 11ਵੇਂ ਥਾਂ 'ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਹਨ। ਔਰ ਫਿਰ ਭਾਈ ਗੁਰਦਾਸ ਸਾਹਿਬ ਜੀ ਨੇ ਸ਼ਹੀਦ ਦੇ ਬਾਰੇ ਕੀ ਲਿਖਿਆ ਹੈ ਕਿ ਸ਼ਹੀਦ ਕੌਣ ਹੋ ਸਕਦਾ ਹੈ, ਕੋਈ ਜਣਾ ਖਾਣਾ ਸ਼ਹੀਦ ਨਹੀਂ ਹੋ ਸਕਦਾ। ਜੈਸਾ ਕਿ ਪੰਜਾਬ ਦੀ ਧਰਤੀ ਦੇ ਅੰਦਰ ਇਹੋ ਜਿਹੀ ਪਰੰਪਰਾ ਵੀ ਵੇਖੀ ਗਈ ਹੈ ਕਿ ਕੋਈ ਖੂਹ ਐਸਾ ਖਾਲੀ ਨਹੀਂ ਹੋਏਗਾ ਜਿਸ ਖੂਹ ਦੇ ਉੱਤੇ ਕੋਈ ਸਮਾਧ ਨਹੀਂ ਬਣੀ ਹੋਈ। ਜਦੋਂ ਉਹਨਾਂ ਸ਼ਹੀਦਾਂ ਦਾ ਇਤਿਹਾਸ ਪੁੱਛਦੇ ਹਨ ਤਾਂ ਕਈ ਵਾਰੀ ਬੜੀ ਹਾਸੋਹੀਣੀਆਂ ਗੱਲਾਂ ਨਿਕਲਦੀਆਂ ਹਨ, ਅਤੇ ਜੋ ਅਚਾਨਕ ਜਾਂ ਕਿਸੇ ਪਸ਼ੂ ਦੇ ਮਾਰੇ ਹੋਏ ਅਤੇ ਉਹਨਾਂ ਦੀਆਂ ਸਮਾਧਾਂ ਬਣਾ ਕੇ ਵੀ ਪੂਜੀਆਂ ਜਾਂਦੀਆਂ ਕਿ ਜੇ ਸ਼ਹੀਦ ਹਨ मैं समझे शरीर शब्द का अपमान कर रहे हैं वो लोग, शरीर शब्द नहीं वरतना चाहिए। शहीद की परिभाषा दसे कि शहीद होंदा कौन है। सारे बड़े जुम्मेवार जहेदार भाई अमरीक सिंह जी बड़े लंबे समय तो सेवा निभा रहे हैं इस स्थान के गुरुद्वारे साहब के मुख्य सेवादार भाई गुरदीप सिंह जी और विशेष करके शहीद परिवारों के विचों दो परिवारों मैं सीधे तौर पर जिड़े मैं मिलते भी है मैं जानता भी हाँ भाई मनजीत सिंह जी जिड़े बलजीत सिंह बंब के भरा हैं और भाई कुलदीप सिंह जी चहेड़ू जिन्हों के पिता का भी बलिदान होया और जिन्हों के भरा का भी बलिदान होया जिन्हों के प्रौहने का भी बलिदान होया तो चाचे के पुत का भी बलिदान होया तुहाडे विच किन्ने शहीद परिवारों के और किहड़े किहड़े शहीद के परिवार बैठे हो बड़ी एक लंबी लिस्ट है जिवें सकत्तर साहब ने भाई जसपाल सिंह ने कहा भी जे कले कले शहीद की गल सुनाइए तो लिस्ट बहुत लंबी है। इस करके दोनों पक्ष जिहड़ी मेरी जिम्मेदारी है उस जिम्मेदारी के अंदर एक तो गुरु ग्रंथ साहब तो गल बाहर ना जाए और दूसरी बात कि अज की ढुकवी गल भी हो मेरी जिम्मेदारी बनती है। सन 1978 जिस वे संप्रदा दमनी टकसाल के मुखी संत ग्ञानी जरनैल सिंह जी अपनी सेवा निभा रहे सन संत ग्ञानी करतार सिंह जी महापुरशां तो बाद बड़े शांतमई ढंग दे नाल उन्होंने नरकधारियों का उन्होंने कूड़ के प्रचार का विरोध किया। साड़ी इस जथेबंदी का मोढ़े नाल मोढ़ा ला के साथ देने वाले अखंड कीर्तनी जथे दे सिंह जिम्मेदार ये दोवें जथे शांतमई ढंग दे नाल प्रोटेस्ट करन वास्ते गए हुए उन्होंने हत्थे सिंघां दे उत्ते गोलियां चा के भूतरे हुए और मैं जे कहिंदा भी इहो जे सेंटर दियां सरकारां दे पाले हुए कुत्ते जिहड़े हन ते उन्होंने सागे उन्हां गुरसिखां दियां लत्तां पाड़ियां वो हडवारां दे फिरन वाले ऐसे बेफायदा भौंकण वाले और जिहड़े अमृत तों खिलाफ ते गुरु गोबिंद सिंह साहब दे आसे तों खिलाफ बोलण वाले सन और वह भी विसाखी का दिहाड़ा होवे और साड़ी अपनी वो नगरी होवे जिथे गुरु साहब कहिंदे डिठे सभे थाव नाही तुद जिहा। वैसे तो जद तो साड़ी सिख कौम ने जन्म लिया दूसरिआं ने तां विरोध करना सी करदे मुगलों ने करना सी तुरकां ने करना सी करदे सानू कोई रोस नहीं सी उन्हां ते पर साडा विरोध उन्हां ने कीता जिन्हां दे लई साढ़े गुरु साहबान ने अपने शीस का बलिदान दिता। गुरु तेग बहादुर साहब का जो अंगीठा ठंडा नहीं सी होया जदों 22 धार के राजे गुरु गोबिंद सिंह साहब के विरोध में खड़े हो गए सन बीज तो उदों दे बीजे हो ते अज की जिहड़ी यह गल है मैं पिछे लंबी गल जिहड़ी ना आप जी दे नाल क्योंकि बहुत सत्कारयोग गुरमुख जिन्होंने उस पक्ष दियां गल्लां करनियां ने शायद उस पक्ष की गल मैनूं करनी भी ना आउंदी होवे मेरा जिहड़ा पक्ष है मैं उस पक्ष दियां गल्लां कर सकदा पर फिर भी सतगुरु महाराज साहब गरीब नवाज गुरु नानक दे घर विच सब तों पहला शहीद जी उत्थों छोड़ी लड़ी शुरू करदे आ तां 78 तक बहुत ज़्यादा लंबी गल हो जाए। शहीदियां गुरु नानक दे वेले आरंभ होईआं ते गुरु नानक साहब के वेले के शहीद भाई तारा नूं कहा जांदा लाहौर के अंदर शहीद पर डॉक्टर भाई वीर सिंह जी उन्हां नूं शहीद नहीं मनते वह जिंदा छड़ दिते सन। पहले शहीद जिहड़े ने गुरु नानक दे ते ये एक बहुत लंबी बात है मैं आप जी नूं 1978 दे जो महापुरशां ने अपने उन्हां शहीद सिंघां दे दर्शन किते वो सूरवीर जिहड़ा सारी जिंदगी जपता विच लंबाउण वाला है जिहड़ा बंदा सिंह बहादुर की तरह केवल उन्हां दी जिंदगी जपता बना निकली 101 पाठ जपजी दे उदों करदा जदों खेती कर रहा है वाही कर रहा है ਤੇ ਉਸ ਵੇਲੇ ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਵੀਰ ਰਸ ਜਿਹੜਾ ਅੰਮ੍ਰਿਤ ਪਾਨ ਕੀਤਾ ਹੈ ਉਹਨੇ ਝਲਕਾਂ ਮਾਰੀਆਂ ਤੇ ਮਹਾਂਪੁਰਖਾਂ ਨੇ ਇਸ ਪਾਸੇ ਨੂੰ ਰੁੱਖ ਕੀਤਾ ਜੋ ਉਹਨਾਂ ਦੀ ਡਿਊਟੀ ਦਰਗਾਹ ਤੋਂ ਲੱਗੀ ਸੀ। ਉਹਨਾਂ ਨੇ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਵੇਲੇ ਪੰਥਕ ਸਰਕਾਰ ਕਹਾਉਣ ਵਾਲਿਆਂ ਨੂੰ, ਪਰ ਇਹਨਾਂ ਨੇ ਉਸ ਨਿਰੰਕਾਰੀ ਨੂੰ ਪ੍ਰਾਹੁਣਿਆਂ ਦੀ ਤਰ੍ਹਾਂ ਉਹਨੂੰ ਬਚਾ ਬਚਾ ਕੇ ਲੰਘਾਇਆ ਪੰਜਾਬ ਦੀ ਧਰਤੀ ਦੇ ਵਿੱਚੋਂ, ਇਹਨੂੰ ਆਂਚ ਨਾ ਆ ਜਾਏ ਜਿਹੜਾ ਸਾਡੇ 13 ਸਿੰਘ ਸ਼ਹੀਦ ਕਰਕੇ ਗਿਆ ਸੀ। ਪਰ ਫਿਰ ਬਚਾਉਣ ਵਾਲਿਆਂ ਨੇ ਕਿੱਥੇ ਕੁ ਤੱਕ ਬਚਾ ਲਿਆ ਸੀ ਉਸ ਨੂੰ, ਸਿੰਘਾਂ ਨੇ ਦੱਸ ਦਿੱਤਾ ਵੀ ਜੇ ਸਰਦਾਰ ਊਧਮ ਸਿੰਘ ਇੰਗਲੈਂਡ ਵਿੱਚ ਪਹੁੰਚ ਸਕਦਾ ਨਾ ਤਾਂ ਸਾਡੇ ਸਿੰਘ ਉੱਥੇ ਵੀ ਪਹੁੰਚ ਸਕਦੇ ਨਿਰੰਕਾਰੀਆਂ ਦੇ ਦੁਆਰੇ। ਸ਼ੁਰੂ ਹੋ ਗਈ ਗੱਲ ਤੇ ਮਹਾਂਪੁਰਸ਼ਾਂ ਨੇ ਫਿਰ ਵੀ ਉਦੋਂ ਬਾਅਦ ਹੀ ਲੱਗਿਆ ਸ਼ਾਂਤਮਈ ਮੋਰਚਾ ਲੱਗਿਆ 82 ਦੇ ਚ ਮੋਰਚਾ ਭਖਿਆ, ਜੇਲ੍ਹਾਂ ਭਰੋ ਅੰਦੋਲਨ ਸ਼ੁਰੂ ਹੋਇਆ, ਦਾਸ ਦੀ ਡਿਊਟੀ ਵੀ ਲੱਗੀ। ਮੈਂ 70 ਸਿੰਘਾਂ ਦਾ ਜਥਾ ਲੈ ਕੇ ਫਿਰੋਜ਼ਪੁਰ ਜੇਲ੍ਹ ਦੇ ਵਿੱਚ ਰਿਹਾ, ਔਰ ਉੱਥੇ ਵੀ ਮੇਰੀ ਤਾਂ ਡਿਊਟੀ ਕਥਾ ਦੀ ਸੀ, ਮਹਾਂਪੁਰਖਾਂ ਦਾ ਆਪਣਾ ਵਚਨ ਸੀ। ਜਦੋਂ ਮੇਰੇ ਜਥੇ ਦੇ ਸਿੰਘ ਭਾਈ ਜੋਗਾ ਸਿੰਘ ਤੇ ਇੱਕ ਭਾਈ ਜੋਗਾ ਸਿੰਘ ਦਾ ਸਾਥੀ ਅੰਮ੍ਰਿਤਸਰ ਦਾ ਹੀ ਦੂਸਰਾ ਸਿੰਘ ਸੀ, ਮੈਨੂੰ ਇਸ ਵੇਲੇ ਉਹਦਾ ਨਾਮ ਵਿਸਰਿਆ, ਉਹ ਦੋਨੋਂ ਸਿੰਘ ਮਿਲਣ ਵਾਸਤੇ ਜਾਂਦੇ ਆ। ਮਹਾਂਪੁਰਸ਼ ਕਹਿੰਦੇ ਬਈ ਕਿੱਥੋਂ ਆਏ ਹੋ, ਜਾਣਦੇ ਨਹੀਂ ਸੀ ਸਾਨੂੰ। ਕਹਿੰਦੇ ਜੀ ਪਹਿਲਾਂ ਕਾਰਸੇ ਵਾਲਿਆਂ ਦੇ ਰਹੇ ਸੀ, ਇਸ ਵੇਲੇ ਅਸੀਂ ਪੜ੍ਹਦੇ ਹਾਂ, ਰੰਧਾਵੀ ਉੱਥੇ ਮੇਰਾ ਨਾਂ ਲਿਆ। ਮਹਾਂਪੁਰਸ਼ ਹੱਸ ਕੇ ਕਹਿਣ ਲੱਗੇ, ਕਹਿੰਦੇ ਤੁਹਾਡੇ ਵਰਗੇ ਸੂਰਵੀਰਾਂ ਦੀ ਮੈਨੂੰ ਲੋੜ ਹੈ, ਰੰਧਾਵੇ ਵਾਲਿਆਂ ਦੀ ਡਿਊਟੀ ਪੜ੍ਹਨ ਪੜ੍ਹਾਉਣ ਦੀ, ਉੱਥੇ ਮੈਂ ਵਿਦਿਆਰਥੀ ਘੱਲ ਦਿਆਂਗਾ। ਇਹ ਸ਼ਬਦ ਸੀ, ਉੱਥੇ ਮੈਂ ਵਿਦਿਆਰਥੀ ਘੱਲ ਦਿਆਂਗਾ ਪੜ੍ਹਨ ਵਾਲੇ, ਤੁਸੀਂ ਸਾਡੇ ਕੋਲੋਂ ਨਹੀਂ ਜਾਣਾ। ਤੇ ਉਹ 84 ਦੇ ਵਿੱਚ ਇੱਕ ਸਿੰਘ ਦੀ ਲੰਗਰ ਹਾਲ ਦੇ ਉੱਤੇ ਸ਼ਹੀਦੀ ਹੋਈ ਤੇ ਦੂਸਰੇ ਦਾ ਇਹ ਨਹੀਂ ਪਤਾ ਲੱਗਿਆ ਵੀ ਕਿਸ ਥਾਂ ਤੇ ਉਹਦੀ ਸ਼ਹੀਦੀ ਹੋਈ, ਸ਼ਹੀਦੀ ਉਹਦੀ ਵੀ ਹੋਈ। ਬਾਅਦ ਦੇ ਵਿੱਚ 3 ਸਿੰਘਾਂ ਦੀਆਂ ਹੋਰ ਵਾਰੀ ਵਾਰੀ ਸ਼ਹੀਦੀਆਂ ਹੋਈਆਂ। 5 ਛੋਟੀ ਜਿਹੀ ਸੰਸਥਾ ਦਾ ਇਹ ਯੋਗਦਾਨ, ਸਾਡੇ ਵੀ 5 ਸਿੰਘ ਸ਼ਹੀਦ ਹੋਏ ਜਿੱਥੇ ਤੁਹਾਡੇ ਸ਼ਹੀਦ ਪਰਿਵਾਰ ਨੇ, ਸਾਡੇ ਪਰਿਵਾਰ ਦੇ ਵੀ ਹੋਏ। ਇੱਥੇ ਸਾਡੇ ਥੇਟਿਆਂ ਦੀ ਬਾਤ ਹੀ ਨਹੀਂ, ਸਾਰੇ ਆਪਣੇ। ਤੇ ਉਸ ਵੇਲੇ ਸਨ 82 ਦੇ ਜੇ ਸ਼ਾਂਤਮਈ ਮੋਰਚਾ ਲੱਗਿਆ ਹੋਇਆ, ਜਿਸ ਕਿ ਸਰਕਾਰਾਂ ਉਸ ਵੇਲੇ ਸਮਝ ਲੈਂਦੀਆਂ ਸ਼ਾਇਦ ਇਹ ਦੁਖਾਨ ਨਾ ਵਾਪਰਦਾ, ਨੁਕਸਾਨ ਉਹਨਾਂ ਨੇ ਆਪਣਾ ਵੀ ਕਰਾਇਆ ਤੇ ਸਾਡਾ ਵੀ ਹੋਇਆ। ਇਹ ਤਾਂ ਹੈ ਨਹੀਂ ਵੀ ਦੁਸ਼ਮਣ ਦਾ ਨੁਕਸਾਨ ਨਹੀਂ ਹੋਇਆ, ਦੁਸ਼ਮਣੀ ਕਰਨ ਵਾਲੇ ਦਾ ਹੁੰਦਾ, ਪਰ ਉਸ ਵੇਲੇ ਉਹ ਕਰਨਾ ਵੀ ਚਾਹੁੰਦੇ ਸੀ ਤਾਂ ਉਹਨਾਂ ਦੀ ਇੱਕ ਧਿਰ ਐਸੀ ਸੀ ਜਿਹੜੀ ਹੋਣ ਨਹੀਂ ਸੀ ਦਿੰਦੀ। ਜੋ ਕੁਛ ਵੀ ਹੋਇਆ ਉਹ ਤੁਹਾਡੇ ਸਾਹਮਣੇ ਆ, ਪਰ ਰਿਜ਼ਲਟ ਉਹਦਾ ਕੋਈ ਬਹੁਤਾ ਅੱਛਾ ਨਹੀਂ ਹੋਇਆ। ਪਰ ਸਾਨੂੰ ਕਿਸੇ ਤੇ ਰੋਸ ਦੀ ਬਾਤ ਨਹੀਂ, ਸਾਨੂੰ ਆਪਣੇ ਕਹਾਉਣ ਵਾਲਿਆਂ ਤੇ ਰੋਸ ਹੈ। ਜੇ ਸੰਤ ਗਿਆਨੀ ਜਰਨੈਲ ਸਿੰਘ ਜਾਂ ਸਾਥ ਆਪਣਿਆਂ ਨੇ ਦਿੱਤਾ ਹੁੰਦਾ, ਸ਼ਾਇਦ ਅੱਜ ਇਹ ਹਾਲਤ ਨਾ ਸਾਡੀ ਹੁੰਦੀ ਜਿਹੜੀ ਸਾਡੀ ਹੋਈ ਹੈ। ਤਾਂ ਇਹ ਕਹਿਣਾ ਪਏਗਾ ਸਾਡਿਆਂ ਦੇ ਕਾਰਨ ਹੀ ਸਾਡੀ ਇਹ ਹਾਲਤ ਹੋਈ ਵੀ ਹੈ। ਸੰਤ ਗਿਆਨੀ ਜਰਨੈਲ ਸਿੰਘ ਜੀ ਜਿਨ੍ਹਾਂ ਦੀ ਬਾਬਤ ਉਸਤਤ ਤੇ ਮੈਂ ਕੋਈ ਬਹੁਤੇ ਸ਼ਬਦ ਇਸ ਕਰਕੇ ਵੀ ਕਹਿੰਦਾ ਨਹੀਂ ਚੰਗਾ ਲੱਗਦਾ, ਤੁਸੀਂ ਕਹੋਗੇ ਸ਼ਾਇਦ ਸੰਪਰਦਾ ਦੰਦ ਵੀ ਟਕਸਾਲ ਦੇ ਵਿਦਿਆਰਥੀ ਹੋਣ ਦੇ ਨਾਤੇ ਐਸਾ, ਪਰ ਨਿਆਂ ਦੇ ਪਕਦੇ ਹੈ। 3 ਸਦੀਆਂ ਦਾ ਇਤਿਹਾਸ ਤੁਹਾਡੇ ਸਾਹਮਣੇ। ਪਹਿਲੀ ਸਦੀ ਦੇ ਅੰਦਰ ਗੁਰੂ ਆਪ ਹੀ ਮਹਾਨ ਗੁਰੂ ਸੀ ਤੇ ਗੁਰੂ ਆਪ ਹੀ ਮਹਾਨ ਸਿੱਖ ਸੀ, ਇਸ ਲਈ ਉਸ ਸਦੀ ਦੇ ਅੰਦਰ ਕੋਈ ਲੇਖਾ ਜੋਖਾ ਨਹੀਂ ਹੋਇਆ ਇਸ ਸਦੀ ਦਾ ਮਹਾਨ ਸਿੱਖ ਕੌਣ ਹੋ ਸਕਦਾ। ਪਹਿਲੀ ਸਦੀ ਤਾਂ ਇਸ ਕਰਕੇ ਕਿਉਂਕਿ ਗੁਰੂ ਆਪ ਹੀ ਸਿੱਖ ਸੀ, ਆਪ ਹੀ ਗੁਰੂ ਸੀ। ਜੇ ਗੁਰੂ ਨਾਨਕ ਗੁਰੂ ਹੈ ਤਾਂ ਭਾਈ ਲਹਿਣਾ ਜੀ ਸਿੱਖ ਨੇ, ਇਸ ਕਰਕੇ ਉਹਦਾ ਨਹੀਂ ਨਿਰੀਖਣ ਹੋ ਸਕਦਾ। ਗੁਰੂ ਅਮਰਦਾਸ ਮਹਾਰਾਜ ਨੇ ਸੇਵਾ ਵੀ ਕੋਈ ਥੋੜ੍ਹੀ ਨਹੀਂ ਕੀਤੀ। ਉਸ ਤੋਂ ਬਾਅਦ ਸਦੀ ਦੂਸਰੀ ਆਉਂਦੀ ਹੈ, ਉਸ ਸਦੀ ਦੇ ਮਹਾਨ ਸਿੱਖ ਦੀ ਚੋਣ ਹੋਣੀ ਸੀ। ਐਨ ਤੋਲ ਨਾਪ ਕੇ ਨਿਆਂ ਕਰਨ ਵਾਲਿਆਂ ਜੱਜਾਂ ਨੇ ਤੇ ਇਹ ਅਨਾਊਂਸ ਕੀਤਾ ਕਿ ਇਹ ਦੂਸਰੀ ਸਦੀ ਦਾ ਮਹਾਨ ਸਿੱਖ ਦਾ ਰੁਤਬਾ ਜੇ ਜਾਂਦਾ ਤਾਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਨੂੰ ਜਾਂਦਾ। ਉਸ ਤੋਂ ਬਾਅਦ ਤੀਸਰੀ ਸਦੀ ਆਪਣੇ ਹੁੰਦਿਆਂ ਆਉਂਦੀ ਹੈ, ਜੱਜਾਂ ਦੇ ਸਾਹਮਣੇ, ਵਿਦਵਾਨਾਂ ਦੇ ਸਾਹਮਣੇ, ਬੜੀਆਂ ਚੁਣੌਤੀਆਂ ਸਨ। ਬੜੇ ਬੜੇ ਉਹਨਾਂ ਮਹਾਂਪੁਰਸ਼ਾਂ ਦੇ ਨਾਂ ਆਏ ਜਿਨ੍ਹਾਂ ਨੇ ਸਿੱਖ ਜਾਤ ਲਈ ਨਾਮ ਸਿਮਰਨ ਤੇ ਤਪੱਸਿਆ ਬੜਾ ਕੁਛ ਕੀਤਾ, ਪਰ ਅਖੀਰ ਦੇ ਵਿੱਚ ਫੈਸਲਾ ਹੋਇਆ, ਰਿਜ਼ਲਟ ਆਊਟ ਹੋਇਆ ਕਿ ਇਸ ਸਦੀ ਦੇ, ਤੀਸਰੀ ਸਦੀ ਦੇ ਮਹਾਨ ਸਿੱਖ ਦਾ ਰੁਤਬਾ ਕੇਵਲ ਤੇ ਕੇਵਲ ਇੱਕ ਸਿੱਖ ਨੂੰ ਜਾ ਸਕਦਾ ਹੈ, ਉਹ ਹੈ ਸੰਪਰਦਾ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਜੀ ਭਿੰਡਰਾਂਵਾਲ। ਉਹ ਮਹਾਨ ਸਿੱਖ ਦਾ ਰੁਤਬਾ ਉਹਨਾਂ ਨੂੰ ਪ੍ਰਾਪਤ ਹੋਇਆ, ਔਰ ਉਹਨਾਂ ਦੇ ਅੰਦਰ ਕਿੱਡੀ ਦਰਦ ਸੀ ਸਿੱਖੀ ਦੀ, ਉਹ ਮੈਂ ਬਚਨ ਆਪ ਜੀ ਨੂੰ ਬਾਅਦ ਚ ਦੱਸਦਾ। ਤਾਂ ਕਿ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਜਿਹੜੇ ਸ਼ਹੀਦ ਦੇ ਲਈ ਦੋ ਥਾਂ ਤੇ ਜੇ ਕਿਤੇ ਮੇਰੀ ਨਿਗਾਹ ਦੇ ਵਿੱਚ ਨਾ ਆਇਆ ਹੋਵੇ, ਮੈਂ ਗੁਰਸਿੱਖਾਂ ਨੂੰ, ਵਿਦਵਾਨਾਂ ਨੂੰ, ਕਥਾ ਵਾਚਕਾਂ ਨੂੰ ਬੇਨਤੀ ਵੀ ਕਰਾਂਗਾ ਕਿ ਮੇਰੇ ਧਿਆਨ ਵਿੱਚ ਲਿਆ ਦੇਣ, ਮੈਂ ਉਹਨਾਂ ਦਾ ਧੰਨਵਾਦ ਕਰਾਂਗਾ। ਪਰ ਮੈਂ 5 ਵਾਰ ਗੁਰੂ ਗ੍ਰੰਥ ਸਾਹਿਬ ਦੇ ਅਰਥਾਂ ਸਮੇਤ ਦਰਸ਼ਨ ਕੀਤੇ ਹੈ ਤੇ ਮੇਰੇ ਧਿਆਨ ਵਿੱਚ ਸਿਰਫ ਦੋ ਥਾਂ ਤੇ ਹੀ ਸ਼ਹੀਦ ਸ਼ਬਦ ਗੁਰੂ ਗ੍ਰੰਥ ਸਾਹਿਬ 'ਚ ਆਇਆ। ਇੱਕ ਤਾਂ 53 ਅੰਗ ਤੇ ਗੁਰੂ ਨਾਨਕ ਸਾਹਿਬ ਦੀ ਬਾਣੀ ਹੈ, ਪੀਰ ਪੈਕੰਬਰ ਸਾਲਕ ਸਾਧਕ ਸੁਣਦੇ ਔਰ ਸਹੀ, ਇੱਥੇ ਸ਼ਹੀਦ ਸ਼ਬਦ ਵਰਤੇ ਆ। ਤੇ ਇੱਕ 1293 ਅੰਗ ਤੇ ਰਵਿਦਾਸ ਜੀ ਗੱਲ ਕਰਦੇ ਨੇ, ਨਾਮਦੇਵ ਦੀ ਵੀ ਕਰਦੇ ਨੇ, ਹੋਰਾਂ ਦੀ ਵੀ ਕਰਦੇ ਨੇ, ਤੇ ਫਿਰ ਕਬੀਰ ਦੀ ਗੱਲ ਕਰਦੇ ਹੋਏ ਕਹਿੰਦੇ ਨੇ, ਜਾ ਕੇ ਈਦ ਬਕਰੀਦ ਕੁਲ ਗਊਰੇ ਵਧ ਕਰ ਹੈ ਮਾਨਿਆ ਸੇਖ ਸ਼ਹੀਦ ਪੀਰਾ। ਇਸ ਤੋਂ ਬਾਅਦ ਮੈਨੂੰ ਗੁਰੂ ਗ੍ਰੰਥ ਸਾਹਿਬ ਸ਼ਹੀਦ ਸ਼ਬਦ ਨਹੀਂ ਲਵੇ। ਫਿਰ ਅਸੀਂ ਆਉਂਦੇ ਹਾਂ ਇਸਲਾਮ ਦੇ ਇਤਿਹਾਸ ਵਿੱਚ। ਇਸਲਾਮ ਦੇ ਵਿੱਚ 101 ਮਣਕਿਆਂ ਦੀ ਮਾਲਾ ਨੂੰ ਤਸਵੀ ਕਹਿੰਦੇ। ਉਹਨਾਂ ਦੀ ਪਰੰਪਰਾ ਇਹ ਹੈ ਕਿ 100 ਮਣਕਿਆਂ ਦੇ ਉੱਤੇ ਤੇ ਖੁਦਾ ਦਾ ਜਿਹੜਾ ਨਾਮ ਲੈਣਾ, ਸਿਫਤੀ ਨਾਮ ਲੈਣਾ, ਉਹਦੀਆਂ ਜਿਹਦੀ ਸਿਫਤਾਂ ਹੋਣ, ਸਿਫਤੀ ਉਹ ਕਹਿੰਦੇ ਨੇ। ਖੁਦਾ ਦਾ ਜਾਤੀ ਨਾਮ ਕੇਵਲ ਇੱਕ ਹੈ, ਉਹ ਹੈ ਅੱਲਾਹ, ਇਹ ਜਾਤੀ ਨਾਮ ਹੈ, ਬਾਕੀ ਸਿਫਤੀ ਨਾਮ। ਹੈਰਾਨ ਹੋ ਕੇ ਕਿ ਸਿਫਤੀ ਨਾਵਾਂ ਦੀ ਲੜੀ ਦੇ ਅੰਦਰ 9ਵੇਂ ਥਾਂ ਤੇ ਸ਼ਹੀਦ ਸ਼ਬਦ ਹੈ। ਖੁਦਾ ਨੂੰ ਸ਼ਹੀਦ, ਕਿਉਂਕਿ ਸ਼ਹੀਦ ਦੀ ਪਰਿਭਾਸ਼ਾ ਦੱਸਦੀ ਹੈ। ਇਸ ਕਰਕੇ ਸਾਸ ਨਹੀਂ ਹੋਣਾ ਆਪਾਂ ਇਹ ਸ਼ਬਦ ਦੀ ਪਰਿਭਾਸ਼ਾ ਕੀ ਹੈ, ਇਹ ਤਾਂ ਅਸੀਂ ਵੀ ਕਿਹੜੇ ਕਿਹੜੇ ਥਾਂ ਤੇ। ਭਾਈ ਗੁਰਦਾਸ ਸਾਹਿਬ ਜੀ ਨੇ ਸ਼ਹੀਦ ਸ਼ਬਦ ਵਰਤੇ ਹੈ ਆਪਣੀ ਰਚਨਾ ਦੇ ਅੰਦਰ, ਔਰ ਸ਼ਹੀਦ ਦੇ ਗੁਣ ਵੀ ਦੱਸਦੇ ਹੈ। ਉਹ ਮੈਂ ਆਪ ਜੀ ਦੇ ਨਾਲ ਵਿਚਾਰ ਬਾਅਦ ਵਿੱਚ ਸਾਂਝੇ ਕਰਾਂਗਾ। ਪਹਿਲਾਂ ਸ਼ਹੀਦ ਸ਼ਬਦ ਜਿਹੜਾ ਕਿਸ ਭਾਸ਼ਾ ਦਾ ਹੈ, ਇਹ ਅਰਬੀ ਭਾਸ਼ਾ ਦਾ ਸ਼ਬਦ ਹੈ। ਅਰਬੀ ਦੇ ਸ਼ਹੀਦ ਦਾ ਮਤਲਬ ਹੈ ਸ਼ਹਾਦਤ ਦੇਣ ਵਾਲਾ, ਇਹ ਪਹਿਲਾ ਅਰਥ ਬਣਦਾ ਹੈ। ਤੇ ਦੂਸਰਾ ਅਰਥ ਹੈ ਸਵਾਮੀ ਦੇ ਧਰਮ ਦਾ ਅਜਿਹਾ ਕਾਰਿਆ ਕਰਨ ਵਾਲਾ ਜਿਹਦੀ ਲੋਕ ਗਵਾਹੀ ਦੇਣ, ਕਿਉਂਕਿ ਸ਼ਹੀਦ ਦਾ ਅਰਥ ਹੀ ਗਵਾਹ ਹੈ। ਤੇ ਗਵਾਹ ਤੋਂ ਭਾਵ ਕੀ ਹੈ, ਅਦਾਲਤ ਦੇ ਵਿੱਚ ਕੇਸ ਲੱਗਿਆ ਹੋਵੇ ਔਰ ਉਸ ਕੇਸ ਦਾ ਫੈਸਲਾ ਗਵਾਹਾਂ ਦੇ ਸਿਰ ਤੇ ਹੁੰਦਾ। ਤੁਸੀਂ ਇੱਥੇ ਵੀ ਜਾਣਦੇ ਹੋ ਨਿੱਤ ਵਾਸਤਾ ਪੈਂਦਾ, ਵਿਟਨੈਸ ਨਾ ਹੋਵੇ ਕੇਸ ਫੇਲ ਹੋ ਜਾਂਦਾ। ਜੱਜ ਨੇ ਫੈਸਲਾ ਕਰਨਾ, ਗਵਾਹ ਇੱਕ ਐਸੀ ਸ਼ਕਤੀ ਹੈ ਜਿਹਨੇ ਸੱਚ ਤੇ ਝੂਠ ਦਾ ਨਿਤਾਰਾ ਕਰਨਾ। ਸ਼ਹੀਦ ਯਾਨੀ ਗਵਾਹ, ਉਹ ਆਪਣੀ ਜਾਨ ਕੁਰਬਾਨ ਕਰਕੇ ਉਹਨੇ ਦੱਸਣਾ ਹੁੰਦਾ ਹੈ ਸੰਸਾਰ ਨੂੰ ਕਿ ਸੱਚ ਕੀ ਹੈ ਤੇ ਝੂਠ ਕੀ ਹੈ। ਮੇਰੀ ਜਾਨ ਰਹੇ ਨਾ ਰਹੇ, ਮੇਰਾ ਸਰੀਰ ਰਹੇ ਨਾ ਰਹੇ, ਲੇਕਿਨ ਸੱਚ ਰਹਿਣਾ ਚਾਹੀਦਾ। ਉਹਦਾ ਸਰੀਰ ਨਹੀਂ ਰਹਿੰਦਾ, ਲੇਕਿਨ ਸਿਧਾਂਤ ਜਿਉਂਦੇ ਰਹਿੰਦੇ ਨੇ, ਸੱਚ ਜਿਉਂਦਾ ਰਹਿੰਦਾ। ਤੀਸਰਾ ਅਰਥ ਹੈ ਮੈਦਾਨੇ ਜੰਗ ਦੇ ਅੰਦਰ ਆਪਣੇ ਪ੍ਰਾਣ ਅਰਪਣ ਕਰਨ ਵਾਲੇ ਨੂੰ ਸ਼ਹੀਦ ਕਹਿੰਦੇ, ਇਹ ਵੀ ਅਰਥ ਹੈ। ਚੌਥਾ ਅਰਥ ਹੈ ਇਸਦਾ ਨਿਸ਼ਾਵਰ, ਕੁਰਬਾਨ ਹੋਣ ਵਾਲਾ। ਤੇ ਪੰਜਵੇਂ ਅਰਥ ਦੇ ਸਮੁੱਚੇ ਰੂਪ ਦੇ ਅੰਦਰ ਮੈਂ ਇਹ ਕਹਾਂਗਾ, ਸਨ 1978 ਤੋਂ ਲੈ ਕੇ ਅੱਜ ਤੱਕ ਜਿੰਨੇ ਵੀ ਇਸ ਸੰਘਰਸ਼ ਵਾਸਤੇ ਸ਼ਹੀਦ ਹੋਏ ਉਹਨਾਂ ਸਾਰਿਆਂ ਨੂੰ ਨਮਸਕਾਰ ਹੈ। ਪੰਜਵਾਂ ਅਰਥ ਉਹਨਾਂ ਸਾਰਿਆਂ ਨੂੰ ਕਵਰ ਕਰਦਾ, ਭਾਵੇਂ ਉਹ ਜੰਗ ਵਿੱਚ ਜਾ ਕੇ ਨਹੀਂ ਸ਼ਹੀਦ ਹੋਏ, ਭਾਵੇਂ ਉਹ ਕਿਸੇ ਥਾਣੇ ਵਿੱਚ ਹੋ ਗਏ, ਭਾਵੇਂ ਪੁਲਿਸ ਮੁਕਾਬਲੇ ਵਿੱਚ ਹੋ ਗਏ, ਭਾਵੇਂ ਉਹ ਕਿਸੇ ਤਰੀਕੇ ਨਾਲ ਮਾਰੇ ਗਏ। ਪੰਜਵੇਂ ਅਰਥ ਵਿੱਚ ਲਿਖਿਆ ਹੋਇਆ ਹੈ ਕਿ ਧਰਮ ਦੇ ਵਾਸਤੇ ਕਿਸੇ ਤਰੀਕੇ ਨਾਲ ਵੀ ਜਿਹਦੇ ਪ੍ਰਾਣ ਗਵਾ ਦਿੱਤੇ ਉਹਦਾ ਨਾਮ ਸ਼ਹੀਦ ਹੈ। ਤੇ ਮੈਂ ਆਪਣੇ ਉਹਨਾਂ ਨਿੱਕੇ ਨਿੱਕੇ ਮਾਸੂਮ ਬੱਚੇ ਜਿਹੜੇ ਮਾਵਾਂ ਦੀਆਂ ਗੋਦਾਂ ਵਿੱਚ ਸੀ ਉਹਨਾਂ ਤੋਂ ਲੈ ਕੇ ਭਾਈ ਮਹਿੰਦਰ ਸਿੰਘ ਵਰਗੇ ਇਹੋ ਜਿਹੇ ਬਜ਼ੁਰਗਾਂ ਤੱਕ ਜਿੰਨੇ ਵੀ ਸ਼ਹੀਦ ਹੋਏ ਨੇ ਉਹਨਾਂ ਸਾਰਿਆਂ ਨੂੰ ਨਮਸਕਾਰ ਕਰਦਾ। ਔਰ ਇੱਕ ਵਿਦਵਾਨ ਨੇ ਲਿਖਿਆ, ਉਹ ਕਹਿੰਦਾ ਵੀ ਸ਼ਹੀਦ ਕੋਈ ਮਾਮੂਲੀ ਬਾਤ ਨਹੀਂ ਹੈ, ਜਿੱਥੇ ਸ਼ਹੀਦ ਕੀਤਾ ਜਾਂਦਾ ਉਸ ਜਗ੍ਹਾ ਦੀ ਤੁਲਨਾ ਦਿੰਦਾ ਹੈ ਮੱਕੇ ਦੇ ਨਾਲ। ਇਸਲਾਮ ਵਿੱਚ ਮੱਕੇ ਨੂੰ ਪਵਿੱਤਰ ਮੰਨਿਆ ਜਾਂਦਾ, ਪਰ ਉਹ ਮੱਕੇ ਤੋਂ ਵੱਡੀ ਪਵਿੱਤਰਤਾ ਸ਼ਹੀਦ ਦਾ ਜਿੱਥੇ ਖੂਨ ਡੁੱਲਦਾ ਉਹਦੀ ਗੱਲ ਕਰਦਾ। ਸ਼ਹੀਦੋਂ ਕੀ ਕਤਲ ਗਾਹ ਸੇ ਕਿਆ ਬਿਹਤਰ ਹੈ ਕਾਬਾ, ਸ਼ਹੀਦੋਂ ਕੀ ਕਤਲ ਗਾਹ ਸੇ ਕਿਆ ਬਿਹਤਰ ਹੈ ਕਾਬਾ, ਸ਼ਹੀਦੋਂ ਕੀ ਖਾਕ ਪਰ ਤੇ ਖੁਦਾ ਵੀ ਕੁਰਬਾਨ ਹੋਤਾ ਹੈ। ਸ਼ਹੀਦੀ ਸਵਾਹ ਪਈ ਹੋਵੇ ਕਹਿੰਦੇ ਰੱਬ ਵੀ ਬੁਲਾਰ ਜਾਂਦਾ ਕਿ ਬਾਵੇ ਤੂੰ ਸ਼ਹੀਦ ਹੋਣ ਵਾਲਿਆ ਮੈਂ ਤੇਰੀ ਸਵਾਹ ਤੇ ਵੀ ਕੁਰਬਾਨ ਜਾਂਦਾ ਹਾਂ, ਤੇਰੀ ਰਾਤ ਤੋਂ ਕੁਰਬਾਨ ਜਾਂਦਾ ਹਾਂ। ਸ਼ਹੀਦੀ ਕੋਈ ਛੋਟੀ ਜਿਹੀ ਬਾਤ ਨਹੀਂ ਹੈ। ਜਿੰਨਾ ਜਿਸ ਕੌਮ ਦੇ ਕੋਲ ਸ਼ਹੀਦਾਂ ਦਾ ਸਰਮਾਇਆ ਹੈ ਉਨੀ ਕੌਮ ਅਮੀਰ ਹੈ। ਜਿਨ੍ਹਾਂ ਕੌਮਾਂ ਦੇ ਕੋਲ ਇੱਕ ਸ਼ਹੀਦ ਹੈ ਤੇ ਉਹ ਵੀ ਹੋਕੇ ਲੈ ਕੇ ਸ਼ਹੀਦੀ ਦਿੰਦਾ, ਮੁੜ ਕੇ ਸ਼ਹੀਦ ਕੋਈ ਨਹੀਂ ਹੋਇਆ। ਤੇ ਸਾਡੇ ਤਾਂ ਬਾਬਾ ਫਤਿਹ ਸਿੰਘ ਸਾਹਿਬ ਦੀ ਉਮਰ ਦੇਖ ਲਓ ਕਿੰਨੀ ਕੁ ਸੀ, ਡਟ ਕੇ ਮੌਤ ਦਾ ਮੁਕਾਬਲਾ ਕਰਨ ਵਾਲੇ ਵਰਖਰਦਾਰ ਕਲਗੀਧਰ ਪਾਤਸ਼ਾਹ ਦੇ। ਸ਼ਹੀਦ ਦੇ ਵਿੱਚ ਕੁਛ ਗੁਣ ਹੁੰਦੇ ਨੇ ਗੁਰੂ ਪਿਆਰੇ। ਭਾਈ ਗੁਰਦਾਸ ਕਹਿੰਦਾ ਸ਼ਹੀਦ ਹੋ ਹੀ ਉਹ ਸਕਦਾ ਹੈ ਜਿਹਦੇ 'ਚ ਪੰਜ ਗੁਣ ਹੋਣ, ਉਹਨਾਂ ਪੰਜਾਂ ਗੁਣਾਂ 'ਚ ਇੱਕ ਵੀ ਘੱਟ ਹੋਵੇ ਸ਼ਹੀਦ ਹੋ ਨਹੀਂ ਸਕਦਾ। ਉਹ ਕਿਹੜੇ ਕਿਹੜੇ ਗੁਣ? ਭਾਈ ਗੁਰਦਾਸ ਦਾ ਮੁਬਾਰਕ ਸ਼ਬਦ ਹੈ, ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਸਾਵਰ ਸਿਦਕ ਸ਼ਹੀਦ ਭਰਮ ਭਾਉ ਖੋਦਣਾ। ਇਹ ਦੋ ਤੁਕਾਂ ਦੇ ਵਿੱਚ ਇਹ ਸਾਰਾ ਸਿਧਾਂਤ ਆ ਗਿਆ। ਭਾਈ ਗੁਰਦਾਸ ਸਾਹਿਬ ਜੀ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਬਾਣੀ ਕਿਹਾ ਜਾਂਦਾ ਹੈ। ਭਾਈ ਸਾਹਿਬ ਕਹਿੰਦੇ ਨੇ ਸ਼ਹੀਦ ਹੋ ਸਕਦਾ ਉਹ ਕਿ ਜਿਸ ਨੇ ਮਰਨੇ ਨੂੰ ਕਬੂਲ ਲਿਆ ਹੈ, ਜਿਹਨੂੰ ਆਪਣੇ ਜੀਵਨ ਦਾ ਮੋਹ ਖਤਮ ਹੋ ਗਿਆ ਹੈ, ਜਿਹਨੂੰ ਪਰਿਵਾਰ ਦਾ ਮੋਹ ਖਤਮ ਹੋ ਗਿਆ ਹੈ ਤੇ ਕੇਵਲ ਆਪਣੇ ਧਰਮ ਦਾ ਹੀ ਪਿਆਰ ਰਹਿ ਗਿਆ ਹੈ। ਔਰ ਨਿਰਮੋਹ ਕਰਨ ਵਾਸਤੇ ਮੈਂ ਆਪ ਜੀ ਨੂੰ ਇੱਕ ਛੋਟੀ ਗੱਲ ਯਾਦ ਕਰਾਉਣਾ ਚਾਹੁੰਦਾ। ਆਨੰਦਪੁਰ ਸਾਹਿਬ ਜਾਓਗੇ, ਪੰਜ ਕਿਲੇ ਮਿਲਣਗੇ ਆਪ ਜੀ ਨੂੰ। ਉਹਨਾਂ ਪੰਜਾਂ ਕਿਲਿਆਂ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਇੱਕ ਕਿਲੇ ਦਾ ਨਾਮ ਮਿਲੇਗਾ, ਨਿਰਮੋਹ ਗੜ੍ਹ। ਉਦਾਹਰਤ ਕੀ ਹੈ? ਉੱਥੇ ਬੈਠ ਕੇ ਗੁਰੂ ਸਾਹਿਬ ਨੇ ਆਪਣੇ ਖਾਲਸੇ ਨੂੰ ਲੈਸਨ ਦਿੱਤਾ ਹੈ, ਆਪਣੇ ਖਾਲਸੇ ਨੂੰ ਕਿਹਾ ਕਿ ਦੇਹ ਦਾ ਇਤਿਹਾਸ ਵੀ ਤਿਆਗ ਦਿਓ, ਦੇਹ ਪੰਜਾਂ ਤੱਤਾਂ ਦੀ ਹੈ, ਤੁਸੀਂ ਤੱਤ ਨਹੀਂ ਹੋ, ਗਿਆਨ ਦਿੱਤਾ ਹੈ। ਬਸ ਇਹੀ ਇੱਕ ਕਾਰਨ ਸੀ, ਤੁਰਕ ਜਿਹੜੇ ਸੀ ਉਹ ਆਪਣੀਆਂ ਜਾਨਾਂ ਬਚਾ ਕੇ ਲੜਦੇ ਸੀ ਤੇ ਖਾਲਸਾ ਜਾਨਾਂ ਨਿਸ਼ਾਵਰ ਕਰਨ ਵਾਸਤੇ ਲੜਦਾ ਸੀ। ਇੱਕ ਇੱਕ ਨੇ ਸਵਾ ਸਵਾ ਲੱਖ ਦਾ ਮੁਕਾਬਲਾ ਕਰਕੇ ਗੁਰੂ ਗੋਬਿੰਦ ਸਿੰਘ ਦਾ ਵਚਨ ਪੂਰਾ ਕੀਤਾ, ਸਵਾ ਲੱਖ ਸੇ ਏਕ ਲੜਾਉਂ ਤਵੇ ਗੋਬਿੰਦ ਸਿੰਘ ਨਾਮ ਕਾ। ਸ਼ਹੀਦ ਦੇ ਪਹਿਲਾ ਗੁਣ ਹੁੰਦਾ ਹੈ ਕਿ ਕਬੀਰ ਜਿਸ ਮਰਨੇ ਤੇ ਜੱਗ ਡਰੈ ਮੇਰੇ ਮਨ ਅਨੰਦ। ਉਹਨਾਂ ਨੇ ਕਬੂਲ ਕਰ ਲਿਆ, ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ, ਜੀ ਨੇ ਆਪਣੇ ਜੀਵਨ ਦੀ ਆਸ ਛੱਡ ਦਿੱਤੀ। ਜਿਹਨੂੰ ਜੀਵਨ ਦੀ ਆਸ ਹੈ ਪਹਿਲਾ ਗੁਣ, ਜੀਵਨ ਦੀ ਆਸ ਤਿਆਗਣੀ ਪੈਂਦੀ ਹੈ। ਜੇ ਜਿਉਣ ਦੀ ਆਸ ਲਾਈ ਬੈਠਾ ਹੈ ਖਿਮਾ ਕਰਨੀ ਫਿਰ ਸ਼ਹੀਦੀ ਨਹੀਂ ਦੇ ਸਕਦਾ, ਜਾਨ ਬਚਾਏਗਾ ਕਿਸੇ ਤਰੀਕੇ ਨਾਲ ਬਚੇ। ਇਸ ਕਰਕੇ ਮੁਰਦਾ ਹੋਏ ਮਰੀਜ਼ ਗੱਲਾਂ ਨਾਲ ਨਹੀਂ ਹੋ ਸਕਦਾ। ਤੇ ਦੂਸਰਾ ਗੁਣ ਹੈ ਸ਼ਹੀਦ ਦੇ ਵਿੱਚ ਸਬਰ ਹੁੰਦਾ ਹੈ, ਸਬਰ ਦਾ ਅਰਥ ਹੈ ਸੰਤੋਖ। ਸੰਤੋਖੀ ਬੰਦੇ ਨੂੰ ਕੋਈ ਕਿਹੋ ਜਿਹਾ ਲਾਲਚ ਦੇਵੇ, ਸੰਤੋਖ ਦੀ ਢਾਲ ਐਸੀ ਹੈ ਉਹਦੇ ਲਾਲਚ ਦੇ ਹਥਿਆਰ ਸਾਰੇ ਖੁੱਡੇ ਹੋ ਜਾਂਦੇ ਨੇ, ਉਹ ਕਬੂਲਦੇ ਕੁਛ ਨਹੀਂ। ਪਰ ਸੰਤੋਖ ਤੋਂ ਬਿਨਾਂ ਸਾਰੀ ਦੁਨੀਆ ਭੁੱਖੀ ਹੈ, ਬਿਨ ਸੰਤੋਖ ਭੁੱਖਾ ਨਹੀਂ ਰਾਜੇ। ਇਸ ਕਰਕੇ ਜਿਹਨੂੰ ਸੰਤੋਖ ਹੈ ਉਹ ਰੱਜਿਆ ਹੋਇਆ ਤੇ ਉਹਨੂੰ ਕਿਸੇ ਚੀਜ਼ ਦੀ ਲੋੜ ਨਹੀਂ, ਉਹਨਾਂ ਨੂੰ ਜੋ ਮਰਜ਼ੀ ਲਾਲਚ ਦਿੱਤੇ ਜਾਣ। ਇਸ ਕਰਕੇ ਸ਼ਹੀਦ ਦੇ ਵਿੱਚ ਦੂਸਰਾ ਗੁਣ ਹੈ ਕਿ ਉਹ ਸੰਤੋਖੀ ਹੁੰਦਾ ਹੈ, ਸੰਤੁਸ਼ਟ ਹੈ ਆਪਣੇ ਜੀਵਨ ਚ, ਮੈਨੂੰ ਹੋਰ ਕੁਛ ਨਹੀਂ ਚਾਹੀਦਾ, ਮੈਨੂੰ ਕੇਵਲ ਸ਼ਹੀਦੀ ਚਾਹੀਦੀ ਹੈ, ਉਹਦਾ ਟਾਰਗੇਟ ਉਹ ਹੈ ਬਸ। ਜਾਂ ਜਿਸ ਕਾਰਜ ਲਈ ਲੜ ਰਿਹਾ ਉਹ ਕਾਰਜ ਪੂਰਾ ਹੋ ਜਾਏ ਜਾਂ ਫਿਰ ਸਰੀਰ ਨਿਸ਼ਾਵਰ ਹੋ ਜਾਏ। ਤੇ ਤੀਸਰਾ ਗੁਣ ਸਿਦਕ। ਸਿਦਕ ਦਾ ਮਤਲਬ ਹੈ ਭਰੋਸਾ, ਵਿਸ਼ਵਾਸ। ਉਹਨੂੰ ਵਿਸ਼ਵਾਸ ਹੈ ਆਪਣੇ ਗੁਰੂ ਤੇ, ਉਹਨੂੰ ਵਿਸ਼ਵਾਸ ਹੈ ਆਪਣੀ ਕਿਰਤ ਤੇ ਵੀ ਜੋ ਕਰ ਰਿਹਾ ਮੈਂ ਗਲਤ ਨਹੀਂ ਕਰ ਰਿਹਾ, ਤੇ ਉਹਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਭਰਮ ਨਹੀਂ ਹੈ। ਉਹਨੂੰ ਵਿਸ਼ਵਾਸ ਹੈ ਆਪਣੇ ਗੁਰੂ ਤੇ, ਆਪਣੇ ਧਰਮ ਤੇ ਵਿਸ਼ਵਾਸ ਹੈ। ਵਿਸ਼ਵਾਸ ਐਸਾ ਹੈ ਉਹ ਆਪਣੇ ਧਰਮ ਤੇ ਕਦੀ ਡੋਲ ਨਹੀਂ ਸਕਦਾ। ਆਰੇ ਚੱਲ ਗਏ, ਬੰਦ-ਬੰਦ ਕੱਟੇ ਗਏ, ਨਹੀਂ ਡੋਲੇ, ਖੋਪਰੀਆਂ ਰਹਿ ਗਈਆਂ। ਸਾਵਰ ਸਿਦਕ, ਸ਼ਹੀਦ ਭਰਮ ਤੇ ਭਉ ਦੋ ਚੀਜ਼ਾਂ ਹੋਰ ਨੇ ਦੇ ਨਾਲ। ਚੌਥੇ ਨੰਬਰ ਤੇ ਹੈ ਭਰਮ, ਉਹਨੂੰ ਕੋਈ ਭਰਮ ਦਾ ਅਰਥ ਹੈ ਭੁਲੇਖਾ, ਉਹਨੂੰ ਕੋਈ ਭੁਲੇਖਾ ਨਹੀਂ ਬਾਕੀ ਰਿਹਾ ਹੁੰਦਾ। ਉਹ ਜਿਸ ਰਾਹ ਤੇ ਜਾ ਰਿਹਾ ਉਹ ਭੁਲੇਖੇ ਨਾਲ ਨਹੀਂ ਜਾ ਰਿਹਾ, ਉਹ ਭਰਮ ਕਰਕੇ ਨਹੀਂ ਜਾ ਰਿਹਾ, ਉਹਨੂੰ ਕੋਈ ਵਹਿਮ ਭਰਮ ਹੈ ਨਹੀਂ। ਉਹ ਕਹਿੰਦਾ ਸੀ ਸਿੱਧੇ ਸਿੱਧੇ ਰੇਖ ਚਲੋ, ਤੁਮ ਇਹ ਰਸਤਾ ਪ੍ਰਾਪਤ ਹੋਇਆ, ਨਾਤਰ ਕੋ ਧੱਕਾ ਦਵੀ ਆ ਰਿਹਾ। ਜੇ ਥੜਕ ਗਏ ਪੈਰ ਤੇ ਧੱਕਾ ਨਹੀਂ, ਕੋ ਧੱਕਾ ਹੋਏਗਾ। ਧੱਕਾ ਹੁੰਦਾ ਜ਼ਮੀਨ ਤੇ ਖੜੇ ਬੰਦੇ ਨੂੰ ਧੱਕਾ ਦੇਣ, ਧੱਕਾ ਕਹਿੰਦੇ ਨਾ। ਜੇ ਕੋਠੇ ਤੇ ਖੜੇ ਨੂੰ ਦੇ ਦੇਵੇ ਨਾ, ਗਲੀ ਚ ਡਿੱਗੇ, ਉਹ ਕੋ ਧੱਕਾ ਹੁੰਦਾ, ਨਾਤਰ ਕੋ ਧੱਕਾ ਦਵੀ ਆ ਰਿਹਾ। ਸਾਵਰ ਸਿਦਕ ਸ਼ਹੀਦ ਭਰਮ ਭਉ, ਪੰਜਵਾਂ ਗੁਣ ਹੈ। ਸ਼ਹੀਦ ਕਿਸੇ ਕੌਮ ਦਾ ਹੋਵੇ, ਕਿਸੇ ਦੇਸ਼ ਦਾ ਹੋਵੇ, ਕਿਸੇ ਜਾਤ ਦਾ ਹੋਵੇ, ਕਿਸੇ ਧਰਮ ਦਾ ਹੋਵੇ, ਸ਼ਹੀਦ ਨੂੰ ਕੋਈ ਵੀ ਡਰ ਨਹੀਂ ਹੁੰਦਾ। ਔਰ ਜਿਹੜਾ ਡਰ ਜਾਏ ਉਹ ਸ਼ਹੀਦੀ ਨਹੀਂ ਦੇ ਸਕਦਾ। ਜਾਨ ਤਾਂ ਬਚ ਸਕਦੀ ਹੈ, ਜਾਨ ਬਚਾ ਸਕਦਾ ਕਿਸੇ ਤਰੀਕੇ ਨਾਲ, ਪਰ ਉਹ ਜਾਨ ਕਿੰਨੀ ਕੁ ਦੇਰ ਬਚਾਏਗਾ? ਆਖਰ ਸੰਸਾਰ ਦੇ ਵਿੱਚੋਂ ਜਾਣਾ ਤਾਂ ਹੋਏਗਾ, ਇੱਥੇ ਵੀ ਲਾਹਨਤਾਂ ਹੋਣਗੀਆਂ ਤੇ ਪਰਲੋਕ ਦੇ ਵਿੱਚ ਵੀ ਲਾਹਨਤਾਂ ਹੋਣਗੀਆਂ। ਜੋ ਭਾਗ ਹੈ ਸੋ ਜੋਨੀ ਫਿਰਨਾ। ਇਹ ਪੰਜ ਗੁਣ ਭਾਈ ਗੁਰਦਾਸ ਸਾਹਿਬ ਨੇ ਸ਼ਹੀਦ ਦੇ ਵਿੱਚ ਲਿਖੇ। ਸੰਤ ਗਿਆਨੀ ਜਰਨੈਲ ਸਿੰਘ ਜੀ ਮਹਾਂਪੁਰਸ਼, ਤੁਹਾਡੇ ਵਿੱਚੋਂ ਬਹੁਤ ਸਾਰੇ ਗੁਰਮੁਖ ਹੋਣਗੇ ਜਿਹਨਾਂ ਨੇ ਬਹੁਤ ਨੇੜੇ ਹੋ ਕੇ ਦੇਖਿਆ, ਬਹੁਤ ਨੇੜੇ ਹੋ ਕੇ ਵਰਤੇ। ਮਹਾਂਪੁਰਖਾਂ ਦੇ ਮੀਡੀਏ ਨੇ ਉਹਨਾਂ ਦਾ ਇਹ ਸਰੂਪ ਲੋਕਾਂ ਤੱਕ ਇਹ ਵਿਗਾੜ ਕੇ ਲੋਕਾਂ ਨੂੰ ਦਿੱਤਾ ਵੀ ਉਹ ਜੀ ਜਿੱਦੀ ਸੀ, ਉਹ ਬੜਾ ਅੜਬ ਸੀ। ਪਰ ਕੋਈ ਮੈਨੂੰ ਪੁੱਛ ਕੇ ਦੇਖੇ, ਸੰਤਾਂ ਵਰਗਾ ਨਰਮ ਕੋਈ ਨਹੀਂ ਹੋ ਸਕਦਾ। ਉਹਨਾਂ ਦੇ ਵਿੱਚ ਇੱਕ ਇਹ ਗੁਣ ਵੀ ਗੁਰੂ ਗ੍ਰੰਥ ਸਾਹਿਬ ਵਾਲਾ ਸੀ, ਹੋ ਸਭਨਾ ਕੀ ਰੇਣਕਾ। ਉਹ ਜਿੱਥੇ ਮਹਿਸੂਸ ਹੁੰਦਾ ਸੀ ਕਿਤੇ ਉਹਨਾਂ ਨੂੰ ਆਪਣੀ ਗਲਤੀ ਮਹਿਸੂਸ ਹੋ ਜਾਏ ਨਾ, ਉਹ ਖਿਮਾ ਮੰਗਣ ਲੱਗਿਆ, ਦੇਰ ਨਹੀਂ ਸੀ ਲਾਉਂਦੇ। ਭਾਈ ਅਮਰੀਕ ਸਿੰਘ ਨੂੰ ਕਿਹਾ, ਅਮਰੀਕ ਸਿੰਘ ਉੱਥੇ ਅਮਰੀਕ ਸਿੰਘ ਕੋਲ ਬੈਠੇ ਸਨ, ਜੋੜ ਮੇਲਾ ਸੀ ਮਹਿਤੇ, ਕਮਰਾ ਇੱਕ ਸਪੈਸ਼ਲ ਖਾਲੀ ਰੱਖਿਆ। ਸੰਤ ਕਹਿਣ ਲੱਗੇ ਉਹ ਕਮਰਾ ਦਿਓ ਨਾ ਕਿਸੇ ਨੂੰ, ਦੋ ਕਮਰੇ ਸੀ। ਅਰੇ ਠੀਕ ਹੈ। ਇਹਨੇ ਨੂੰ ਬਹੁਤ ਭੀੜ ਭੜਕਾ ਸੀ, ਕੋਈ ਮਹਾਂਪੁਰਖਾਂ ਦੇ ਮਿਲਣ ਵਾਲੇ, ਕੋਈ ਸਤਿਕਾਰਯੋਗ ਪੰਥ ਦੇ ਸੇਵਕ ਇਸ ਤਰ੍ਹਾਂ ਦੇ ਆਏ ਮਹਾਂਪੁਰਖਾਂ ਦੇ, ਭਾਈ ਕਮਰੇ ਵਾਲੇ ਨੂੰ ਕਹਿੰਦੇ ਆ ਕਮਰਾ ਦੇ ਦਿਓ, ਕਹਿੰਦੇ ਸੱਸ ਵਜੋਂ। ਮਹਾਂਪੁਰਖਾਂ ਨੂੰ ਚੇਤਾ ਭੁੱਲ ਗਿਆ, ਤੇ ਜਿਸ ਵੇਲੇ ਕਮਰੇ ਦੀ ਲੋੜ ਪਈ ਤਾਂ ਹੁਣ ਕਮਰੇ ਦੇ ਵਿੱਚ ਪਹਿਲੇ ਬੁੱਕ ਸੀ ਕਮਰਾ, ਉਹ ਕਹਿਣ ਲੱਗੀ ਉਹਦੇ ਵਿੱਚ ਤਾਂ ਪਹਿਲੇ ਹੀ ਉੱਥੇ, ਕਹਿੰਦੇ ਬੁਲਾਵਾ ਨੂੰ ਕਮਰੇ ਵਾਲੇ। ਉਹ ਵਿਚਾਰਾ ਇਹੋ ਜਿਹਾ ਭੈ ਭੀਤ ਹੋਇਆ ਸੰਤਾਂ ਦੇ ਸਾਹਮਣੇ, ਬੜੇ ਬੜੇ ਜਥੇਦਾਰੀਆਂ ਦੀਆਂ ਲੱਤਾਂ ਭਾਰ ਨਹੀਂ ਸੀ ਚੱਲਦੀਆਂ, ਜਿਹੜੇ ਆਪਣੇ ਆਪ ਨੂੰ ਘੜਮ ਚੌਧਰੀ ਬਣੇ ਫਿਰਦੇ ਆ। ਉਹ ਤਾਂ ਵਿਚਾਰਾ ਸਿੰਘ ਆ ਜਦੋਂ ਆਇਆ ਉਹਦਾ ਬੜਾ ਥਿੜਥਿੜਾਇਆ, ਸੰਤ ਬੜੇ ਰੋਭ ਨਾਲ ਕਹਿੰਦੇ ਤੇਰੀ ਹਿੰਮਤ ਕਿਵੇਂ ਪੈ ਗਈ, ਤੂੰ ਜਥੇਬੰਦੀ ਦਾ ਹੁਕਮ ਨਹੀਂ ਮੰਨਦਾ, ਕਮਰਾ ਦਿੱਤਾ ਕਿਵੇਂ, ਚੱਲ 101 ਬੈਠਕ ਕੱਢ। ਕਹਿੰਦਾ ਜੀ ਸਤ ਪਾ, ਉਹ ਵਿਚਾਰਾ ਬੈਠਕ ਕੱਢਣ ਲੱਗ ਗਿਆ। ਇਹਨਾਂ ਨੂੰ ਭਾਈ ਅਮਰੀਕ ਸਿੰਘ ਆ ਕੇ ਕਹਿੰਦੇ ਮਹਾਰਾਜ ਆਹ ਕੀ ਹੋ ਰਿਹਾ। ਕਹਿੰਦੇ ਨੇ ਸਿੰਘ ਨੇ ਕਮਰਾ ਦੇ ਦਿੱਤਾ ਸੀ ਇਹਨੂੰ, ਕਿਹਾ ਸੀ ਕਹਿੰਦੇ ਇਹਨੂੰ ਨਲ ਲਾਏ ਬੈਠ। ਕਹਿਣ ਲੱਗੇ ਮਹਾਰਾਜ ਮੇਰੇ ਸਾਹਮਣੇ ਤਾਂ ਤੁਸੀਂ ਦਵਾਇਆ ਕਮਰਾ ਉਹਨਾਂ ਨੂੰ। ਕਹਿੰਦੇ ਬਈ ਸਿੰਘਾ ਠਹਿਰ ਜਾ, ਦੋਵੇਂ ਹੱਥ ਜੋੜ ਲਏ, ਕਹਿੰਦੇ ਵੀ ਸਿੰਘਾ ਮੈਨੂੰ ਮਾਫ਼ ਕਰ ਦੇ, ਕਮਰ ਕਿਸਾ ਕੀਤਾ ਬਿਲਕੁਲ ਸ਼ਰਮ ਨਹੀਂ ਕੀਤੀ, 101 ਬੈਠਕ ਸੰਤਾਂ ਨੇ ਕੱਢੀ ਆ। ਬਥੇਰਾ ਕਿਹਾ ਉਹਨਾਂ ਵੀ ਮਹਾਰਾਜ ਇਹ ਕੀ ਕਰਦੇ ਹੋ। ਕਹਿੰਦੇ ਨਹੀਂ ਸਾਰੇ ਗੁਰੂ ਕੇ ਸਿੰਘ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨੇ, ਇਹ ਡੰਨ ਮੈਨੂੰ ਹੋਣਾ ਚਾਹੀਦਾ ਕਿਉਂਕਿ ਮੇਰੀ ਗਲਤੀ ਹੈ। ਇਹ ਗੁਣ ਵੀ ਸਨ ਉਹਨਾਂ ਦੇ ਵਿੱਚ। ਔਰ ਫਿਰ ਮੈਂ ਉਹਨਾਂ ਦੇ ਸ਼ਹੀਦ ਹੋਣ ਵੇਲੇ ਜੀ ਇੱਕ ਗੱਲ ਕਹਿ ਕੇ ਗੱਲ ਸਮਾਪਤ ਕਰਾਂਗਾ। ਜਸਵਾਲ ਸਿੰਘ ਜੀ 12:15 ਤੱਕ 5 ਮਿੰਟ ਹੋ, ਠੀਕ ਹੈ। ਸਾਧ ਸਿੰਘ ਜੀ ਜਿਸ ਵੇਲੇ ਐਨ ਸਮਾਂ ਆਇਆ, ਸੂਰਵੀਰ ਬਚਨ ਕੇ ਬਲੀ, ਜੋ ਕਹਿੰਦੇ ਸੀ ਜੀ ਹਰਿਮੰਦਰ ਸਾਹਿਬ ਤੇ ਹਮਲਾ ਹੋਇਆ, ਮੇਰੀ ਲਾਸ਼ ਇਹਦੇ ਮਲਬੇ ਹੇਠ ਤੇ ਨਿਕਲੀ ਕਹਿੰਦੇ ਸੀ ਨਾ, ਫਿਰ ਬਚਨ ਦੇਖੋ ਕਿਵੇਂ ਪੂਰਾ ਕਰਦੇ। ਚਸ਼ਮਦੀਦ ਗਵਾਹ ਜਿਹੜਾ ਅੱਜ ਵੀ ਮੈਂ ਤੁਹਾਡੇ ਪੇਸ਼ ਕਰ ਸਕਦਾ ਸਾਹਮਣੇ ਵੀ ਇਹਦੇ ਜਵਾਨੀ ਸੁਣ ਲਓ। ਮਹਾਂਪੁਰਖਾਂ ਨੇ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕੀਤਾ, ਤੋਪਾਂ ਦੇ ਬੜੇ ਬੜੇ ਗੋਲੇ ਵੱਜ ਰਹੇ ਸਨ, ਪਰ ਉਹਨਾਂ ਦੇ ਸਿਰ ਦੇ ਉੱਤੇ ਕੋਈ ਕਿਸੇ ਤਰ੍ਹਾਂ ਦਾ ਵਜ਼ਨ ਨਹੀਂ ਸੀ, ਔਰ ਉਹਨਾਂ ਦੇ ਚਿਹਰੇ ਦੇ ਉੱਤੇ ਕੋਈ ਵੀ ਨਿਰਾਸ਼ਤਾ ਦਾ ਚਿੰਨ੍ਹ ਨਹੀਂ ਸੀ। ਪੂਰਾ ਨਿਤਨੇਮ ਕੀਤਾ, ਜਲ ਤੱਕ ਨਹੀਂ ਛਕਿਆ, ਔਰ ਇਹੀ ਰਿਪੋਰਟ ਪੋਸਟ ਮਾਰਟਮ ਦੀ। ਮਹਾਂਪੁਰਖਾਂ ਨੇ ਨਿਤਨੇਮ ਦੀ ਅਰਦਾਸ ਕੀਤੀ, ਉਸ ਤੋਂ ਬਾਅਦ ਫਿਰ ਤਿਆਰ ਹੋਏ, ਕਮਰ ਕਸਾ ਕੀਤਾ, ਤੇਗ ਸਿਆਈ ਤੀਰ ਹੱਥ ਵਿੱਚ ਲਿਆ, ਤੇ ਫਿਰ ਜਥੇ ਵਾਲੇ ਸਿੰਘਾਂ ਨੂੰ ਇਕੱਠਿਆਂ ਕੀਤਾ। ਕਹਿੰਦੇ ਸਿੰਘੋ, ਤੁਸੀਂ ਮੈਨੂੰ ਵਚਨ ਦਿੱਤਾ ਵੀ ਜਰਨੈਲ ਸਿੰਘ ਤੇਰੇ ਨਾਲ ਸ਼ਹੀਦੀਆਂ ਪਾਵਾਂਗੇ, ਅਸੀਂ ਛੱਡ ਕੇ ਵੀ ਜਾਵਾਂਗੇ। ਕਹਿੰਦੇ ਮਹਾਰਾਜ, ਫਿਰ ਇਹ ਵਚਨ ਅਸੀਂ ਨਿਭਾਵਾਂਗੇ। ਕਹਿੰਦੇ ਵੀ ਮੇਰੀ ਗੱਲ ਸੁਣੋ, ਹੁਣ ਤੁਸੀਂ ਬੋਲੋ ਨਾ ਵਿੱਚ, ਮੈਂ ਤੁਹਾਨੂੰ ਆਪਣੇ ਵਚਨ ਤੋਂ ਆਜ਼ਾਦ ਕਰਦਾ ਹਾਂ, ਜਿਹੜਾ ਸਿੰਘ ਜਾਊਗਾ ਇਹਦੇ ਚ ਵੀ ਪੰਥ ਦਾ ਭਲਾ, ਮੈਂ ਤੁਹਾਨੂੰ ਆਜ਼ਾਦ ਕਰਦਾ ਜਿਹੜਾ ਜਾ ਸਕਦਾ। ਜਿਵੇਂ ਬਲਜੀਤ ਸਿੰਘ ਬੰਬ ਨੇ ਕਹਿ ਦਿੱਤਾ ਸਾਥੀ ਨੂੰ ਚਲਿਆ ਜਾ, ਇਹਦੇ ਚ ਵੀ ਫਾਇਦਾ ਸੀ, ਤੁਸੀਂ ਜਾ ਸਕਦੇ ਹੋ। ਜੇ ਕੋਈ ਤੁਹਾਨੂੰ ਕਹੇ ਤਾਂ ਮੇਰਾ ਨਾਂ ਲੈ ਸਕਦੇ ਹੋ, ਜਿਹਨੇ ਨਹੀਂ ਮੰਨਣਾ ਹੁਣ ਤਾਂ ਚਾਹੇ ਸ਼ਹੀਦੀਆਂ ਪਾ ਦਿਓ ਤਾਂ ਵੀ ਨਹੀਂ ਮੰਨਣਾ, ਪਰ ਮੈਂ ਸ਼ਹੀਦ ਹੋਣ ਵਾਸਤੇ ਜਾ ਰਿਹਾ। ਸੰਤ ਨੇ ਵੀ ਕਿਹਾ, ਜਿਹਨੂੰ ਇਹ ਗੱਲ ਪਸੰਦ ਹੋਵੇ ਉਹ ਮੇਰੇ ਨਾਲ ਆ ਜਾਵੇ, ਜਿਹਨੇ ਬਾਹਰ ਜਾਣਾ ਬਾਹਰ ਜਾ ਸਕਦੇ ਹੋ, ਤੁਹਾਨੂੰ ਬਚਨ ਤੋਂ ਮੁਕਤ ਕਰਨਾ। ਫਿਰ ਅਕਾਲ ਤਖਤ ਸਾਹਿਬ 'ਤੇ ਖੜ ਕੇ ਅਰਦਾਸ ਕੀਤੀ ਸੰਤਾਂ ਨੇ। ਉਸ ਅਰਦਾਸ ਦੇ ਬੋਲ ਤੁਹਾਡੇ ਸਾਰਿਆਂ ਤੱਕ ਪਹੁੰਚਣੇ ਚਾਹੀਦੇ ਨੇ। ਅਖੀਰ ਦੇ ਵਿੱਚ ਸੰਤਾਂ ਨੇ ਬੋਲ ਸੀ ਕਿ ਹੇ ਅਕਾਲ ਪੁਰਖ ਵਾਹਿਗੁਰੂ, ਹੇ ਕਰਮੀਧਰ ਪਾਤਸ਼ਾਹ, ਜੋ ਮੈਨੂੰ ਤਾਂ ਪੰਥ ਦੀ ਸੇਵਾ ਦਿੱਤੀ, ਮੈਂ ਤਨ ਦੇਹੀ ਨਾਲ ਨਿਭਾਈ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਤੇ ਮੈਂ ਆਪਣੇ ਸ਼ਹੀਦ ਹੋਣ ਦੀ ਆਪ ਅਰਦਾਸ ਕਰਕੇ ਤੁਹਾਡੇ ਚਰਨਾਂ 'ਚ ਇੱਕ ਬੇਨਤੀ ਕਰਨ ਲੱਗਾ। ਮੈਂ ਹੋਣਾ ਸ਼ਹੀਦ। ਸੰਸਾਰ ਦੀਆਂ ਅਦਾਲਤਾਂ ਦੇ ਵਿੱਚ ਵੀ ਇਹ ਕਿਹਾ ਜਾਂਦਾ ਮਰਨ ਵਾਲੇ ਨੂੰ, ਇਹ ਤੇਰੀ ਅੰਤਮ ਖਵਾਹਿਸ਼ ਕੀ ਹੈ, ਔਰ ਉਹਦੀ ਖਵਾਹਿਸ਼ ਪੂਰੀ ਕੀਤੀ ਜਾਂਦੀ ਹੈ। ਮੈਂ ਤੇਰੇ ਸਾਹਮਣੇ ਅਕਾਲ ਪੁਰਖ ਇੱਕ ਅਖੀਰ ਵੇਲੇ ਦੀ ਖਵਾਹਿਸ਼ ਜ਼ਾਹਰ ਕਰਦਾ। ਮੈਂ ਝੋਲੀ ਅੱਡ ਕੇ ਇੱਕ ਦਾਨ ਮੰਗਣਾ ਤੇਰੇ ਕੋਲੋਂ ਕਿ ਗਰੀਬ ਨਵਾਜ਼, ਮੈਨੂੰ ਮੁਕਤੀ ਨਹੀਂ ਚਾਹੀਦੀ, ਮੈਨੂੰ ਸੱਚਖੰਡ ਨਹੀਂ ਚਾਹੀਦਾ, ਮੈਨੂੰ ਕੇਵਲ ਚਾਹੀਦੀ ਹੈ ਪੰਥ ਦੀ ਸੇਵਾ। ਜਿੰਨੀ ਦੇਰ ਤੱਕ ਸਿੱਖਾਂ ਦਾ ਦਰ ਘਰ ਨਹੀਂ ਬਣ ਜਾਂਦਾ, ਉਨੀ ਦੇਰ ਤੱਕ ਬਾਰ ਬਾਰ ਮੈਨੂੰ ਜਨਮ ਦੇ ਤੇ ਇਹੀ ਡਿਊਟੀ ਦੇ
ਮੈਨੂੰ।
ਇਹ ਅਰਦਾਸ ਕੀਤੀ ਤੇ ਚੱਲ ਪਏ। ਕੁਝ ਸਿੰਘ ਬਾਹਰ ਨਿਕਲੇ, ਜਿਹੜੇ ਬਾਹਰ ਨਿਕਲੇ ਉਹਨਾਂ ਦੇ ਵਿੱਚ ਇਹ ਵੀ ਗੁਰਮੁਖ ਪਿਆਰੇ ਜਿਨ੍ਹਾਂ ਨੇ ਮੈਨੂੰ ਇਹ ਬਚਨ ਸਾਹਿਬ ਮੈਂ ਕੋਲ ਖੜਾ ਸੀ ਅਰਦਾਸ ਦੇ ਵੇਲੇ, ਆਪਣਾ ਤੀਰ ਸੰਤਾਂ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਉਹਨਾਂ ਤਖ਼ਤ ਦੇ ਸ਼ਸਤਰਾਂ ਦੇ ਆਪਣੇ ਹੱਥੀ ਸਭਾਇਮਾਨ ਕੀਤਾ। ਜਿਹੜੇ ਕਹਿੰਦੇ ਜੀ ਤੀਰ ਨਹੀਂ ਲੱਭਾ, ਤੀਰ ਕਿੱਥੋਂ ਲੱਭਣਾ ਸੀ? ਤੇ ਇਸ ਕਰਕੇ ਸਾਸ ਨੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਇਸ ਮਰਦ ਨੇ ਨਿਭਾ ਕੇ ਦਿਖਾ ਦਿੱਤੀ, ਔਰ ਜੋ ਅਰਦਾਸ ਕੀਤੀ ਸੀ। ਜਦੋਂ ਅੱਗੇ ਗਏ ਉਹਨਾਂ ਦੇ ਭਰਾ ਤਾਂ ਬਾਹਰ ਨਿਕਲਣ ਵਾਲਿਆਂ ਦੇ ਵਿੱਚ ਸਨ, ਪਰ ਜਦੋਂ ਪਿੱਛੇ ਮੁੜ ਕੇ ਦੇਖਿਆ ਕਹਿੰਦੇ ਵੀ ਹੁਣ ਮੈਂ ਜੀ ਕੇ ਕੀ ਲੈਣਾ, ਮੇਰਾ ਭਰਾ ਸ਼ਹੀਦ ਹੋ ਗਿਆ, ਵੀ ਮੈਂ ਨਹੀਂ ਹੁਣ ਜਾਣਾ। ਵਾਪਸ ਆਏ ਤੇ ਉਹ ਵੀ ਸ਼ਹੀਦ ਹੋ ਗਏ। ਉਹਨਾਂ ਵਿੱਚ ਪੰਜ ਗੁਣ ਤੇ ਉਹਨਾਂ ਸ਼ਹੀਦਾਂ ਦੀ ਪਰਿਭਾਸ਼ਾ, ਤੇ ਗੁਰੂ ਕਿਰਪਾ ਕਰੇ ਉਹਨਾਂ ਸ਼ਹੀਦਾਂ ਦਾ ਡੁੱਲਿਆ ਹੋਇਆ ਖੂਨ ਜਿਹੜਾ ਹੈ ਕਦੇ ਅਦਾਈ ਨਹੀਂ ਜਾਂਦਾ, ਉਹਨਾਂ ਦੇ ਡੁੱਲੇ ਖੂਨ ਨੂੰ ਨਮਸਕਾਰ ਹਨ, ਰੋਮ ਰੋਮ ਕਰਕੇ ਨਮਸਕਾਰ ਹਨ। ਅਗਲਾ ਪ੍ਰੋਗਰਾਮ ਭਾਈ ਸਾਹਿਬ ਦੇ ਕੋਲੋਂ ਸਰਵਣ ਕਰੋ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।